You're with SBS Radio.
ਦੋਸਤੋ, ਕੱਲ੍ਹ ਭਾਰਤ ਦੇ ਜੰਮੂ ਕਸ਼ਮੀਰ ਸੂਬੇ ਦੇ ਪੁਲਵਾਮਾ ਜ਼ਿਲ੍ਹੇ ਵਿਖੇ ਇੱਕ ਬੇਅੰਤ ਮੰਦਭਾਗਾ ਹਾਦਸਾ ਪੇਸ਼ ਆਇਆ। ਤੁਸੀਂ ਖ਼ਬਰਾਂ ਵਿੱਚ CRPF ਦੇ ਇੱਕ ਕਾਫਲੇ ਉੱਤੇ ਹਮਲਾ ਕੀਤੇ ਜਾਣ ਦੀ ਖ਼ਬਰ ਸੁਣੀ ਹੋਵੇਗੀ, ਜਿਸ ਵਿੱਚ 37 ਜਾਨਾਂ ਦਾ ਨੁਕਸਾਨ ਹੋ ਗਿਆ ਅਤੇ ਕਈ ਲੋਕ ਜ਼ਖਮੀ ਹੋ ਗਏ। ਇਸ ਹਮਲੇ ਦੀ ਜ਼ਿੰਮੇਵਾਰੀ ਪਾਕਿਸਤਾਨ ਵਿੱਚ ਮੁਕੀਮ ਇੰਤਹਾ ਪਸੰਦ ਜਥੇਬੰਦੀ ਜੈਸ਼ ਏ ਮੁਹੰਮਦ ਨੇ ਲਈ ਹੈ। ਇਸ ਪੂਰੇ ਵਾਕਏ ਬਾਰੇ ਸਾਡੇ ਨਾਲ ਗੱਲਬਾਤ ਕਰਨ ਲਈ ਜੰਮੂ ਤੋਂ ਭਾਰਤੀ TV ਨਿਊਜ਼ ਚੈਨਲ ਟਾਈਮਜ਼ ਨਾਓ ਦੇ ਸੀਨੀਅਰ ਐਡੀਟਰ ਪ੍ਰਦੀਪ ਦੱਤਾ ਫੋਨ ਦੇ ਜ਼ਰੀਏ ਜੁੜ ਚੁੱਕੇ ਨੇ। ਆਓ ਉਹਨਾਂ ਕੋਲੋਂ ਤਫਸੀਲੀ ਜਾਣਕਾਰੀ ਲਈਏ। ਪ੍ਰਦੀਪ, ਸਾਨੂੰ ਦੱਸੋ ਕਿ ਪੁਲਵਾਮਾ ਦਾ ਇਹ ਹਾਦਸਾ ਕਿਵੇਂ ਪੇਸ਼ ਆਇਆ?
ਦੇਖੋ, ਦਰਦਨਾਕ ਹਾਦਸਾ ਕੱਲ੍ਹ ਦਿਨੇ ਹੋਇਆ, ਜਿਸ ਟਾਈਮ ਕੋਨਵਾਈ ਲਿਟਪੁਰਾ ਏਰੀਆ ਹੈ ਅਵੰਤੀਪੁਰਾ, ਉਸ ਟਾਈਮ ਕ੍ਰੋਸ ਕਰ ਰਹੀ ਸੀ ਜੰਮੂ ਸ਼੍ਰੀਨਗਰ ਨੈਸ਼ਨਲ ਹਾਈਵੇ ਤੇ। 2000 ਦੇ ਕਰੀਬ CRPF ਪਰਸਨਲ ਇਹ ਜੰਮੂ ਤੋਂ ਸ਼ੁਰੂ ਹੋਈ ਸੀ ਇਹਨਾਂ ਦੀ ਕੋਨਵਾਈ, ਤੇ ਕਸ਼ਮੀਰ ਜਿਹੜਾ ਸ਼੍ਰੀਨਗਰ ਵਿੱਚ ਨਿਸ਼ਾਤ ਇਹਨਾਂ ਦਾ ਹੈਡਕੁਆਰਟਰ ਹੈ, ਉੱਥੇ ਜਾਣਾ ਸੀ ਫੋਰ ਫਰਦਰ ਡਿਊਟੀ। ਉਸ ਜਿਸ ਤਰ੍ਹਾਂ ਇਹ ਅਵੰਤੀਪੁਰਾ ਪਹੁੰਚੀ, ਉਸ ਟਾਈਮ ਤੇ ਇੱਕ ਬਲਾਸਟ ਹੋਇਆ। ਬਲਾਸਟ ਦੀ ਵਜ੍ਹਾ ਨਾਲ ਇੱਕ ਕਹਿੰਦੇ ਕਿ ਇੱਕ ਵਹੀਕਲ ਸੀ, ਉਹਦੇ ਅੰਦਰ ਐਕਸਪਲੋਜਿਵ ਮਟੀਰੀਅਲ ਹੈ ਸੀ। ਉਹ ਐਕਸਪਲੋਜਿਵ ਮਟੀਰੀਅਲ ਵਾਲੀ ਗੱਡੀ ਜਾ ਕੇ ਇੱਕ ਬੱਸ ਨਾਲ ਟਕਰਾਈ, ਉਹਦੇ ਵਿੱਚ 37 ਜਾਨਾਂ ਦਾ ਨੁਕਸਾਨ ਹੋਇਆ ਔਰ ਕਈ ਇੰਜਰਡ ਹੋ। ਉਸ ਤੋਂ ਬਾਅਦ ਏਰੀਆ ਕੋਡਨ ਕਰ ਦਿੱਤਾ ਗਿਆ। ਬਟ ਇਹ ਦੇਖਿਆ ਜਾਂਦਾ ਕਿ 26/11 ਤੋਂ ਬਾਅਦ ਸਭ ਤੋਂ ਵੱਡਾ ਐਸਾ ਹਾਦਸਾ ਹੈ ਜਿਹੜਾ ਭਾਰਤੀ ਧਰਤੀ ਉੱਪਰ ਹੋਇਆ, ਕਿਉਂਕਿ ਐਸਾ ਪਹਿਲੇ ਕਦੇ ਅਟੈਕ ਨਹੀਂ ਹੋਇਆ, ਇੰਨੇ ਜ਼ਿਆਦਾ ਜਾਨਾਂ ਦਾ ਨੁਕਸਾਨ ਨਹੀਂ ਹੋਇਆ। ਉਸ ਤੋਂ ਪਹਿਲੇ 2000 ਵਿੱਚ ਵੀ ਐਸਾ ਹੀ ਇੱਕ ਅਟੈਕ ਹੋਇਆ ਸੀ, ਜੈਟ ਵਾਜ ਆਊਟਸਾਈਡ ਬਦਾਮੀ ਬਾਗ ਕੰਟੋਨਮੈਂਟ ਏਰੀਆ। ਲੇਕਿਨ ਇਹ ਹਾਦਸਾ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਹਾਲੇ ਤੱਕ ਜੰਮੂ ਕਸ਼ਮੀਰ ਦੇ ਪਿਛਲੇ 30 ਸਾਲਾਂ 'ਚ ਅਗਰ ਅਸੀਂ ਵੇਖੀਏ।
ਯਾਨੀ ਪਠਾਨਕੋਟ ਔਰ ਉੜੀ ਦੇ ਜਿਹੜੇ ਹਾਦਸੇ ਹੋਏ ਨੇ, ਸਕੇਲ ਦੇ ਮੁਤਾਬਿਕ ਛੋਟੇ ਸਨ?
ਬਿਲਕੁਲ, ਇਸ ਸਕੇਲ ਦੇਖੋ ਤੁਸੀਂ, ਉੜੀ ਹਾਦਸੇ ਵਿੱਚ 18 ਜਾਨਾਂ ਗਈ ਸੀ। ਉਸ ਟਾਈਮ ਕੀ ਹੋਇਆ ਸੀ ਕਿ ਲਾਈਨ ਆਫ ਕੰਟਰੋਲ ਕ੍ਰੋਸ ਕਰਕੇ ਕੁਝ ਆਤੰਕਵਾਦੀ ਹਿੰਦੁਸਤਾਨ ਵਾਲੇ ਪਾਸੇ ਆ ਗਏ ਸੀ ਔਰ ਉਹਨਾਂ ਨੇ ਆਰਮੀ ਕੈਂਪ ਉੱਪਰ ਅਟੈਕ ਕਰ ਦਿੱਤਾ ਸੀ। ਲੇਕਿਨ ਇਸ ਟਾਈਮ 37 ਜਾਨਾਂ ਦਾ ਇੰਜੋਰਡ ਹਨ, ਹਲੇ ਵੀ ਕਈ ਬਾਡੀਜ਼ ਜਿਹੜੀਆਂ ਆਈਡੈਂਟੀਫਾਈ ਨਹੀਂ ਹੋ ਪਾਈ ਹਨ, ਤੇ ਲੱਗਦਾ ਹੈ ਕਿ ਡੈਥ ਟੋਲ ਜਿਹੜਾ ਇੰਕਰੀਜ਼ ਹੋਏਗਾ। ਉਸ ਹਿਸਾਬ ਨਾਲ ਅਗਰ ਮੈਗਨੀਟਿਊਡ ਦੇਖਿਆ ਜਾਏ ਤੇ ਇਹ ਬਹੁਤ ਵੱਡਾ ਹਾਦਸਾ ਮੰਨਿਆ ਜਾਂਦਾ ਹੈ 26/11 ਤੋਂ ਬਾਅਦ ਸਭ ਤੋਂ ਵੱਡਾ ਹਾਦਸਾ, ਕਿਉਂਕਿ 26/11 ਵਿੱਚ 160 ਲੋਕ ਮਾਰੇ ਗਏ ਸੀ ਔਰ ਇਸ ਟਾਈਮ 37 ਮਾਰੇ ਗਏ ਔਰ ਕਈ ਹਲੇ ਇੰਜੋਰਡ ਹਨ, ਕਈ ਬਾਡੀਜ਼ ਦੀ ਸ਼ਨਾਖਤ ਹਲੇ ਹੋਈ ਨਹੀਂ ਹੈ। ਇਸ ਕਰਕੇ ਬਹੁਤ ਵੱਡਾ ਹਾਦਸਾ ਮੰਨਿਆ ਜਾਂਦਾ ਹੈ ਸੋ ਫਾਰ ਐਸ ਟੈਰਰਿਸਟ ਸਟ੍ਰਾਈਕ ਇਜ਼ ਕਨਸਰਨਡ।
ਠੀਕ ਹੈ, ਤੇ ਜੈਸ਼ੇ ਮੁਹੰਮਦ ਨੇ ਕਿੰਨੇ ਕੁ ਦੇਰ ਵਿੱਚ ਇਸ ਹਾਦਸੇ ਨੂੰ ਕਬੂਲ ਕਰ ਲਿਆ ਸੀ? ਪ੍ਰਦੀਪ,
ਦੇਖੀ ਇਸ ਐਕਸਪਲੋਜਨ ਦੇ ਕੁਝ ਮਿੰਟਾਂ ਬਾਅਦ ਹੀ ਜੈਸ਼ੇ ਮੁਹੰਮਦ ਨੇ ਕਬੂਲ ਕਰ ਦਿੱਤਾ ਕਿ ਇਸ ਹਾਦਸੇ ਦੇ ਪਿੱਛੇ ਉਹਨਾਂ ਦਾ ਹੱਥ ਹੈ। ਉਹਨਾਂ ਨੇ ਇਨਫੈਕਟ ਉਹਦਾ ਨਾਮ ਵੀ ਦੇ ਦਿੱਤਾ, ਸੁਸਾਈਡ ਬੌਂਬਰ। ਸੁਸਾਈਡ ਬੌਂਬਰ ਦਾ ਨਾਂ ਹੈ ਆਦਿਲ ਔਰ ਐਲਾਇਸ ਵਕਾਸ ਕਮਾਂਡੋ, ਤੇ ਇਹ ਵਕਾਸ ਕਮਾਂਡੋ ਜਿਹੜਾ ਹੈ ਪੁਲਵਾਮਾ ਦਾ ਰਹਿਣ ਵਾਲਾ ਹੈ ਔਰ ਉਹਦਾ ਉਹਨਾਂ ਨੇ ਵੀਡੀਓ ਵੀ ਬਣਾਇਆ ਸੀ ਇਸ ਹਾਦਸੇ ਤੋਂ ਪਹਿਲੇ। ਉਸ ਵੀਡੀਓ ਵਿੱਚ ਉਹ ਦੱਸ ਰਿਹਾ ਪੂਰਾ ਕਿ ਮੈਂ ਕਿਉਂ ਕਰਨ ਜਾ ਰਿਹਾ ਹਾਦਸਾ, ਕੀ ਰੀਜ਼ਨ ਹੈ ਇਹਦੇ ਪਿੱਛੇ। ਔਰ ਜੈਸ਼ੇ ਮੁਹੰਮਦ ਨੇ ਵੀ ਪਹਿਲੀ ਵਾਰ ਐਸਾ ਹੋਇਆ ਹੈ ਕਿ ਜੈਸ਼ੇ ਮੁਹੰਮਦ ਨੇ ਅਟੈਕ ਤੋਂ ਬਾਅਦ ਇਕਦਮ ਕਬੂਲ ਕਰ ਦਿੱਤਾ ਹੈ ਕਿ ਉਹ ਇਸ ਹਾਦਸੇ ਦੇ ਪਿੱਛੇ ਹਨ ਔਰ ਉਹਨਾਂ ਦੇ ਸੁਸਾਈਡ ਬੌਂਬਰ ਨੇ ਹਾਦਸਾ ਜਿਹੜਾ ਹੈ ਅੰਜਾਮ ਦਿੱਤਾ ਹੈ।
ਵਿਕਾਸ ਕਮਾਂਡੋ ਕੀ ਕਹਿ ਰਿਹਾ ਉਸ ਵੀਡੀਓ ਵਿੱਚ?
ਵਿਕਾਸ ਕਮਾਂਡੋ ਐਸ ਯੂਜੁਅਲ ਭਾਰਤ ਦੇ ਅਗੇਂਸਟ ਪ੍ਰੋਪਗੰਡਾ ਕਰੇਗਾ। ਉਹਨਾਂ ਦਾ ਕਹਿਣਾ ਹੈ ਕਿ ਐਟਰੋਸਿਟੀਜ਼ ਹੋ ਰਹੀ ਹਨ, ਜੈਸ਼ੇ ਮੁਹੰਮਦ ਨੇ ਪਹਿਲੇ ਵੀ ਕਈ ਹਾਦਸੇ ਕੀਤੇ ਹੋਏ, ਜੈਸੇ ਪਠਾਨਕੋਟ ਵਿੱਚ ਅਟੈਕ ਸੀ, ਉਰੀ ਅਟੈਕ ਦੇ ਵਿੱਚ ਮੁਲਵਜ਼ ਹਨ, ਤੇ ਉਹ ਇਹ ਵੀ ਅਟੈਕ ਕਰਨ ਜਾ ਰਹੇ ਹਨ ਤੇ ਇੱਕ ਭਾਰਤ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੇ ਹਨ। ਜੈਸ਼ੇ ਮੁਹੰਮਦ ਇੱਥੇ ਕਸ਼ਮੀਰ ਵਿੱਚ ਲੜਨ ਆਇਆ ਹੋਇਆ ਔਰ ਕਸ਼ਮੀਰੀਆਂ ਦੇ ਲਈ ਲੜ ਰਿਹਾ।
ਠੀਕ ਹੈ, ਤੇ ਪਾਕਿਸਤਾਨ ਦਾ ਸਰਕਾਰੀ ਬਿਆਨ ਭਾਰਤ ਵੱਲੋਂ ਲਾਏ ਗਏ ਇਲਜ਼ਾਮਾਂ ਨੂੰ ਨਕਾਰਦਾ ਹੈ, ਇਸ ਬਾਰੇ ਕੀ ਸੁਣਨ ਵਿੱਚ ਆ ਰਿਹਾ ਤੇ ਭਾਰਤ ਸਰਕਾਰ ਨੇ ਦਰਅਸਲ ਕੀ ਕਿਹਾ ਪਾਕਿਸਤਾਨ ਬਾਰੇ?
ਦੇਖੋ, ਜਿੱਥੇ ਤੱਕ ਪਾਕਿਸਤਾਨ ਦਾ ਬਿਆਨ ਦਾ ਹੈ ਕਿ ਕਦੇ ਵੀ ਕੋਈ ਐਸਾ ਹਾਦਸਾ ਹੁੰਦਾ ਪਾਕਿਸਤਾਨ ਹਮੇਸ਼ਾ ਡਿਨਾਈ ਕਰਦਾ ਹੈ। ਉਹਨਾਂ ਦੀ ਜਿਹੜੀ ਪਾਲਿਸੀ ਹੈ, ਦੈਟ ਇਜ਼ ਅ ਪਾਲਿਸੀ ਆਫ ਡਿਨਾਇਲ, ਤੇ ਉਹ ਇਸ ਵਾਰ ਵੀ ਉਹਨਾਂ ਨੇ ਡਿਨਾਈ ਕੀਤਾ। ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਤੋਂ ਪਹਿਲੇ ਹੀ ਤੁਸੀਂ ਪਾਕਿਸਤਾਨ ਦਾ ਕਿਸ ਤਰ੍ਹਾਂ ਨਾਂ ਦੇ ਰਹੇ ਹੋ। ਸੋ ਫਾਰ ਐਸ ਇੰਡੀਆ ਕੰਸਰਨਡ ਹੈ ਤੇ ਹਿੰਦੁਸਤਾਨ ਦਾ ਕਹਿਣਾ, ਭਾਰਤ ਦਾ ਕਹਿਣਾ ਹੈ ਕਿ ਸਾਰਿਆਂ ਨੂੰ ਪਤਾ ਹੈ ਕਿ ਜੈਸ਼ੇ ਮੁਹੰਮਦ ਦਾ ਸਰਗਨਾ ਮੌਲਾਨਾ ਮਸੂਦ ਅਜ਼ਹਰ ਬਾਬਲਪੁਰ ਵਿੱਚ ਰਹਿਣ ਵਾਲਾ ਔਰ ਪਾਕਿਸਤਾਨ ਦਾ, ਉਹਨੂੰ ਕਹਿੰਦੇ ਨੇ ਉਹ ਸਰਕਾਰੀ ਜਿਹਾਦੀ ਕਹਿੰਦੇ ਨੇ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਉਹ ਪੈਟਰੋਨੇਜ ਜਿਹੜੀ ਹੈ ਪਾਕਿਸਤਾਨੀ ਸਰਕਾਰ ਦੀ ਇੰਜੋਏ ਕਰ ਰਿਹਾ ਔਰ ਪਹਿਲੇ ਵੀ ਪਾਕਿਸਤਾਨ ਵਿੱਚ ਬੈਠ ਕੇ ਉਹਨੇ ਹਿੰਦੁਸਤਾਨ ਵਿੱਚ ਕਈ ਹਮਲੇ ਕਰਾਏ ਹਨ। ਪਠਾਨਕੋਟ ਹੋਏ, ਉੜੀ ਅਟੈਕ ਹੋਏ, ਚਾਹੇ ਬਦਾਮੀ ਬਾਗ ਕੰਟੋਨਮੈਂਟ 2000 ਵਿੱਚ ਹੋਏ ਅਟੈਕ ਕਰਵਾਏ ਹੋਏ ਤੇ ਇਸ ਕਰਕੇ ਪਾਕਿਸਤਾਨ ਨਕਾਰ ਨਹੀਂ ਸਕਦਾ ਇਸ ਵਾਰੀ ਕਿ ਅਸੀਂ ਇਸ ਅਟੈਕ ਦੇ ਪਿੱਛੇ ਨਹੀਂ ਹਾਂ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਹੀ ਆਤੰਕਵਾਦੀ ਹਨ ਜਿਹੜਾ ਨੇ ਉਹਨਾਂ ਇੱਥੇ ਆ ਕੇ ਇਹ ਹਾਦਸਾ ਅੰਜਾਮ ਦਿੱਤਾ। ਇਸ ਕਰਕੇ ਪਾਕਿਸਤਾਨ ਲਈ ਇਸ ਵਾਰੀ ਬੜਾ ਮੁਸ਼ਕਲ ਹੋਏਗਾ। ਆਲਰੇਡੀ ਇੰਡੀਆ ਨੇ ਇਸ ਵਾਰੀ ਡਿਪਲੋਮੈਟਿਕ ਲੈਵਲ ਤੇ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੱਤਾ। ਮੋਸਟ ਫੇਵਰਡ ਨੇਸ਼ਨ ਦਾ ਜਿਹੜਾ ਸਟੇਟਸ ਸੀ ਜਿਹੜਾ ਉਹਨਾਂ ਨੇ ਗ੍ਰਾਂਟ ਕੀਤਾ ਸੀ ਪਾਕਿਸਤਾਨ ਨੂੰ, ਦੈਟ ਹੈਜ਼ ਬੀਨ ਵਿਥਡਰਾਨ। ਥੋੜ੍ਹੀ ਦੇਰ ਪਹਿਲੇ ਹੀ ਅਰੁਣ ਜੇਟਲੀ ਜੀ ਆਏ, ਉਹਨਾਂ ਨੇ ਇਸਦਾ ਬਿਆਨ ਦਿੱਤਾ ਇੱਕ ਪ੍ਰੈਸ ਕਾਨਫਰੰਸ, ਉਹਨਾਂ ਨੇ ਕਿਹਾ ਕਿ ਮੋਸਟ ਫੇਵਰਡ ਨੇਸ਼ਨ ਦਾ ਸਟੇਟਸ ਅਸੀਂ ਜਿਹੜਾ ਹੈ ਹਟਾ ਦਿੱਤਾ ਹੈ। ਔਰ ਮਤਲਬ ਕਿ ਡਿਪਲੋਮੈਟਿਕ ਲੈਵਲ ਤੇ ਪਾਕਿਸਤਾਨ ਨੂੰ ਪੂਰਾ ਆਈਸੋਲੇਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ ਔਰ ਉਹਨੂੰ ਪੂਰੀ ਤਰ੍ਹਾਂ ਆਈਸੋਲੇਟ ਕਰਕੇ, ਔਰ ਮਿਲਟਰੀ ਐਕਸ਼ਨ ਦਾ ਵੀ ਦੇਖਿਆ ਜਾ ਰਿਹਾ ਕਿ ਕੁਛ ਨਾ ਕੁਛ ਕਰਨਾ ਪਏਗਾ ਤਾਂ ਕਿ ਪਾਕਿਸਤਾਨ ਨੂੰ ਇੱਕ ਸਬਕ ਦਿੱਤਾ ਜਾਵੇ, ਕਿਉਂਕਿ ਪ੍ਰਧਾਨ ਮੰਤਰੀ ਥੋੜ੍ਹੀ ਦੇਰ ਪਹਿਲੇ ਐਡਰੈਸ ਕਰ ਰਹੇ ਸੀ, ਉਹ ਕਹਿ ਰਹੇ ਸੀ ਕਿ ਨਾ ਇਸ ਹਾਦਸੇ ਨੂੰ ਅਸੀਂ ਭੁੱਲਾਂਗੇ ਤੇ ਨਾ ਹੀ ਉਹਨਾਂ ਜਾਨਾਂ ਨੂੰ ਬੇਕਾਰ ਜਾਣ ਦਾਂਗੇ ਜਿਨ੍ਹਾਂ ਨੇ ਸ਼ਹਾਦਤ ਪਾਈ ਹੈ ਇਸ ਹਾਦਸੇ ਵਿੱਚ। ਤੇ ਭਾਰਤ ਦੀ ਤਰਫ ਕਾਫੀ ਸਟਰੋਂਗ ਸਟੇਟਮੈਂਟ ਆਈ ਹੈ, ਕਿਉਂਕਿ ਬਾਕੀ ਵੀ ਜਿੰਨੇ ਮੁਲਕ ਹਨ ਉਹਨਾਂ ਨੇ ਵੀ ਇਸ ਕੰਡੈਮ ਕੀਤਾ ਇਸ ਇੰਸੀਡੈਂਟ ਨੂੰ। ਤੇ ਇਸ ਟਾਈਮ ਭਾਰਤ ਦੀ ਕੋਸ਼ਿਸ਼ ਇਹੀ ਹੋਏਗੀ ਕਿ ਪਾਕਿਸਤਾਨ ਨੂੰ ਇੰਟਰਨੈਸ਼ਨਲ ਬੈਨ ਅਲ-ਅਕਵਾਮੀ ਸਤਾ ਤੇ ਪੂਰੀ ਤਰ੍ਹਾਂ ਆਈਸੋਲੇਟ ਕੀਤਾ ਜਾਏ।
ਬੈਨ ਅਲ-ਅਕਵਾਮੀ ਸਤਾ ਯਾਨੀ ਇੰਟਰਨੈਸ਼ਨਲ ਲੈਵਲ ਦੇ ਉੱਤੇ ਤੁਸੀਂ ਕਹਿ ਰਹੇ ਹੋ ਕਿ ਆਈਸੋਲੇਟ ਕਰਨ ਦੀ ਗੱਲ ਹੈ, ਤੇ ਮੋਸਟ ਫੇਵਰਡ ਨੇਸ਼ਨ ਦਾ ਜਿਹੜਾ ਸਟੈਟਸ ਹੈ ਉਸਨੂੰ ਵਿਦਡਰਾਅ ਕਰ ਲਿਆ ਗਿਆ ਹੈ, ਲਿਹਾਜ਼ਾ ਸਭ ਤੋਂ ਪਹਿਲੀ ਮਾਰ ਜਿਹੜੀ ਮਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਬਿਜ਼ਨਸ ਯਾਨੀ ਕਿ ਵਪਾਰ ਦੇ ਪੱਧਰ 'ਤੇ ਹੈ।
ਬਿਲਕੁਲ, ਇਨਫੈਕਟ ਕਾਫੀ ਜਿਹੜਾ ਹੈ ਐਂਗਰ ਹੈ ਅੱਜ ਤੋਂ ਜਿਸ ਇੰਸੀਡੈਂਟ, ਕਈ ਲੋਕ ਸਵਾਲ ਪੁੱਛ ਰਹੇ ਹਨ ਕਿ ਤੁਸੀਂ ਕਹਿ ਰਹੇ ਸੀ ਕਿ ਅਸੀਂ ਆਉਂਗੇ ਤੇ ਐਸੇ ਹਾਦਸੇ ਨਹੀਂ ਹੋਣਗੇ, ਉਹਨਾਂ ਨੇ ਪਠਾਨਕੋਟ ਕੀਤਾ ਸੀ, ਦੇਖੋ ਤੁਸੀਂ ਅਗਰ ਕਾਰਗਿਲ ਤੋਂ ਵੀ ਆਓਗੇ, ਕਾਰਗਿਲ ਦਾ ਹਾਦਸਾ ਹੋਇਆ, ਪ੍ਰਧਾਨ ਮੰਤਰੀ ਉਸ ਟਾਈਮ ਜਿਹੜੇ ਸੀ ਅਟਲ ਬਿਹਾਰੀ ਵਾਜਪਾਈ ਲਾਹੌਰ ਜਾਂਦੇ ਤੇ ਉਹ ਕਾਰਗਿਲ ਆ ਕੇ ਹਾਦਸਾ ਕਰ ਜਾਂਦੇ, ਉਹਨਾਂ ਦੇ ਫੌਜ ਆ ਕੇ ਕਈ ਬੰਕਰ ਆਕੂਪਾਈ ਕਰ ਲੈਂਦੀ ਹੈ, ਉਸ ਤੋਂ ਬਾਅਦ ਕਈ ਦਿਨ ਤੱਕ ਜੰਗ ਚੱਲਦੀ ਰਹੀ ਕਾਰਗਿਲ ਦੀ ਪਹਾੜੀਆਂ ਤੇ, ਔਰ ਕਈ ਬੰਦੇ ਕਈ ਸਾਡੇ ਫੌਜੀ ਉਸ ਟਾਈਮ ਮਾਰੇ ਗਏ। ਤੇ ਉਸ ਤੋਂ ਬਾਅਦ ਉੜੀ ਦਾ ਹੋਇਆ, 18 ਲੋਕ ਮਾਰੇ ਗਏ, ਪਠਾਨਕੋਟ ਹਾਦਸਾ ਹੋਇਆ। ਲੋਕ ਇਹ ਪੁੱਛ ਰਹੇ ਸਵਾਲ ਸਰਕਾਰ ਤੋਂ ਕਿ ਕਦ ਤੱਕ ਐਸਾ ਚੱਲਦਾ ਰਹੇਗਾ। ਸਰਕਾਰ ਉੱਪਰ ਵੀ ਪ੍ਰੈਸ਼ਰ ਹੈ ਕਿਉਂਕਿ ਚੁਣਾਵ ਵੀ ਆਉਣ ਵਾਲੇ, ਚੋਣਾਂ ਦੀ ਵਜ੍ਹਾ ਨਾਲ ਵੀ ਪ੍ਰੈਸ਼ਰ ਹੈ ਕਾਫੀ ਕਿ ਉਹਨਾਂ ਨੂੰ ਕੁਛ ਕਰਨਾ ਪਏਗਾ ਇਸ ਵਾਰੀ। ਔਰ ਇਸ ਇਹੀ ਇੱਕ ਵਜ੍ਹਾ ਹੈ ਕਿ ਸਰਕਾਰ ਇਸ ਵਾਰੀ ਬੜੀ ਸਟਰੋਂਗਲੀ ਐਕਸ਼ਨ ਲੈਣਾ ਚਾਹੁੰਦੀ ਹੈ, ਦੱਸਣਾ ਵੀ ਚਾਹੁੰਦੀ ਹੈ ਲੋਕਾਂ ਨੂੰ ਕਿ ਅਸੀਂ ਇਸ ਵਾਰ ਚੁੱਪਚਾਪ ਬੈਠੇ ਨਹੀਂ ਰਹਾਂਗੇ, ਕੋਈ ਨਾ ਕੋਈ ਕਾਰਵਾਈ ਕਰਾਂਗੇ। ਔਰ ਸਭ ਤੋਂ ਪਹਿਲੇ ਉਹਨਾਂ ਨੇ ਜੋ ਕੀਤਾ, ਉਹਨਾਂ ਨੇ ਮੋਸਟ ਫੇਵਰ ਨੇਸ਼ਨ ਦਾ ਸਟੈਟਸ ਵਿਦਡਰਾਅ ਕਰ ਦਿੱਤਾ, ਔਰ ਉਸਦੇ ਬਾਅਦ ਹੁਣ ਉਹ ਜੋ ਚਾਹ ਰਹੇ ਜਲਦੀ ਹੀ ਬਾਕੀ ਕਾਰਵਾਈ ਕਰਨਗੇ, ਜਿਹਦੇ ਬਾਰੇ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ, ਕਿਉਂਕਿ ਕੈਬਨਿਟ ਦੀ ਮੀਟਿੰਗ ਵੀ ਹੋਈ ਹੈ ਅੱਜ, ਰਾਜਨਾਥ ਸਿੰਘ ਕਸ਼ਮੀਰ ਜੇ ਉਹਨਾਂ ਦੌਰਾ ਕਰ ਰਹੇ ਹਨ, ਸਕਿਉਰਟੀ ਰਿਵਿਊ ਕਰਨ ਤੋਂ ਬਾਅਦ ਦੁਬਾਰਾ ਮੀਟਿੰਗ ਹੋਏਗੀ, ਆਲ ਪਾਰਟੀਜ਼ ਬੈਠਣਗੇ ਇਸ ਮੀਟਿੰਗ ਵਿੱਚ, ਉਹ ਡਿਸਕਸ਼ਨ ਹੋਏਗੀ ਕਿ ਕੀ ਕਰਨਾ ਚਾਹੀਦਾ ਉਹਨਾਂ ਨੂੰ ਇਸ ਵਾਰੀ, ਕੈਸੇ ਕਿਸਮ ਦੇ ਸਟੈਪਸ ਲੈਣੇ ਚਾਹੀਦੇ ਹਨ ਤਾਂ ਕਿ ਆਇੰਦਾ ਐਸੇ ਹਾਦਸੇ ਨਾ ਹੋਣ।
ਪ੍ਰਦੀਪ, ਮੈਂ ਆਖਰੀ ਗੱਲ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਸੀਂ ਦੋ ਗੱਲਾਂ ਕੀਤੀਆਂ, ਇੱਕ ਤੇ ਕਿ ਲੋਕ ਵੀ ਨਰਿੰਦਰ ਮੋਦੀ ਦੀ ਸਰਕਾਰ ਨੂੰ ਸਵਾਲ ਕਰ ਰਹੇ ਨੇ ਕਿ ਤੁਸੀਂ ਕੀ ਕੀਤਾ, ਇਹਨਾਂ ਚੀਜ਼ਾਂ ਨੂੰ ਨਹੀਂ ਤੁਸੀਂ ਰੋਕ ਪਾਏ, ਅਤੇ ਦੂਸਰੀ ਤੁਸੀਂ ਚੋਣਾਂ ਦੀ ਗੱਲ ਕੀਤੀ। ਜਦੋਂ ਨੋਟਬੰਦੀ ਕੀਤੀ ਗਈ ਸੀ ਨਰਿੰਦਰ ਮੋਦੀ ਵੱਲੋਂ, ਅਤੇ ਉਦੋਂ ਉਹਨਾਂ ਨੇ ਇੱਕ ਵਜ੍ਹਾ ਇਹ ਵੀ ਦੱਸੀ ਸੀ ਕਿ ਇਹ ਜਿਹੜਾ ਹੈ ਭਾਰਤ ਦੇ ਖਿਲਾਫ ਜਿਹੜੀਆਂ ਤਾਕਤਾਂ, ਜਿਹੜੀਆਂ ਕੁਵਤਾਂ ਕੰਮ ਕਰਦੀਆਂ ਨੇ ਔਰ ਦਹਿਸ਼ਤਗਰਦੀ ਦੇ ਵਿੱਚ ਜਿਹੜੀਆਂ ਮੁਲਵਸ ਨੇ ਖਾਸ ਤੌਰ 'ਤੇ, ਉਹਨਾਂ ਦੇ ਭਾਰਤ ਕਤਰਨ ਵਾਸਤੇ ਨੋਟਬੰਦੀ ਇੱਕ ਹਥਿਆਰ ਵਜੋਂ ਜਿਹੜੀ ਹੈ ਇੰਟਰੋਡਿਊਸ ਕੀਤੀ ਗਈ ਸੀ। ਸੋ ਉਸ ਹਵਾਲੇ 'ਚ ਕੋਈ ਗੱਲਬਾਤ ਹੋ ਰਹੀ ਹੈ ਕਿ ਨੋਟਬੰਦੀ ਨੇ ਤਾਂ ਇਹ ਵੀ ਜਿਹੜਾ ਮੰਤਵ ਹੈ ਹਾਸਲ ਨਹੀਂ ਕੀਤਾ, ਅਤੇ ਦੂਜਾ ਇਹ ਦੱਸੋ ਕਿ ਚੋਣਾਂ ਤੋਂ ਕੁਝ ਮਹੀਨੇ ਪਹਿਲੇ ਐਸਾ ਹਾਦਸਾ ਪੇਸ਼ ਆਉਂਦਾ ਹੈ, ਇਹਨੂੰ ਕਿਸ ਤਰੀਕੇ ਵੇਖਿਆ ਜਾ ਰਿਹਾ?
ਦੇਖੋ, ਅਗਰ ਚੋਣਾਂ ਤੋਂ ਪਹਿਲੇ ਕੋਈ ਵੀ ਐਸਾ ਹਾਦਸਾ ਹੋ ਗਿਆ ਤੇ ਪ੍ਰੈਸ਼ਰ ਤੇ ਸਰਕਾਰ ਉੱਪਰ ਤੇ ਹੈ ਹੀ ਹੈ, ਔਰ ਬਾਕੀ ਆਪੋਜੀਸ਼ਨ ਆਲਰੇਡੀ ਸਵਾਲ ਪੁੱਛਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਤੁਸੀਂ ਸਿਰਫ ਸਲੋਗਨ ਹੀ ਦਿੰਦੇ ਹੋ, ਜਿਹੜਾ ਉੜੀ ਫਿਲਮ ਵਿੱਚ ਇੱਕ ਡਾਇਲੋਗ ਹੈ, ਹਾਊ ਇਜ਼ ਦਾ ਜੋਸ਼, ਕਹਿੰਦਾ ਹਾਊ ਇਜ਼ ਦਾ ਜੋਸ਼ ਤੇ ਨਹੀਂ ਹੈ, ਤੁਸੀਂ ਜੋਸ਼ ਤੇ ਦਿਖਾਉਣਾ ਚਾਹੀਦਾ ਸੋ ਫਾਰ ਐਜ਼ ਟੈਰਰ ਰਿਲੇਟਿਡ ਐਕਟੀਵਿਟੀਜ਼ ਆਰ ਕੰਸਰਨ, ਤੇ ਤੁਸੀਂ ਬਿਲਕੁਲ ਕੁਛ ਨਹੀਂ ਕਰ ਰਹੇ। ਤੇ ਇਸ ਕਰਕੇ ਕਾਫੀ ਉਹਨਾਂ ਤੇ ਪ੍ਰੈਸ਼ਰ ਹੈ, ਔਰ ਮੇਰੇ ਖਿਆਲ ਵਿੱਚ ਆਉਣ ਵਾਲੇ ਦਿਨਾਂ 'ਚ ਬਹੁਤ ਵੱਡਾ ਮੁੱਦਾ ਰਹੇਗਾ, ਔਰ ਸਾਰਿਆਂ ਦੀ ਨਜ਼ਰ ਰਹੇਗੀ ਸਰਕਾਰ ਉੱਪਰ ਕਿ ਸਰਕਾਰ ਕਿਸ ਕਿਸਮ ਦੇ ਐਕਸ਼ਨ ਲਏਗੀ। ਅਗਰ ਉਹ ਕੁਛ ਨਹੀਂ ਕਰਦੀ ਹੈ ਤਾਂ ਮੇਰੇ ਖਿਆਲ ਵਿੱਚ ਅਪੋਜੀਸ਼ਨ ਦੇ ਵਾਸਤੇ ਇੱਕ ਹਥਿਆਰ ਹੋਏਗਾ ਜਿਹੜਾ ਉਹ ਸਰਕਾਰ ਦੇ ਅਗੇਂਸਟ ਯੂਜ਼ ਕਰਨਗੇ, ਉਹ ਸਵਾਲ ਪੁੱਛਣਗੇ ਉਹਨਾਂ ਦੇ ਕਿ ਕੀ ਤੁਸੀਂ ਕਰ ਰਹੇ ਹੋ, ਕਦ ਤੱਕ ਤੁਸੀਂ ਚੁੱਪਾ ਕੇ ਰਹੋਗੇ। ਕਿਉਂਕਿ ਅਕਸਰ ਬੀਜੇਪੀ ਜਿਸ ਟਾਈਮ ਅਪੋਜੀਸ਼ਨ ਵਿੱਚ ਸੀ ਤੇ ਉਹੀ ਸਵਾਲ ਉਹ ਕਾਂਗਰਸ ਨੂੰ ਕਰਦੀ ਸੀ, ਔਰ ਅੱਜ ਕਾਂਗਰਸ ਨੂੰ ਮੌਕਾ ਮਿਲ ਗਿਆ ਸਵਾਲ ਕਰਨ ਦਾ। ਲੇਕਿਨ ਦੂਜੀ ਤਰਫ ਇੱਕ ਹੋਰ ਇਹ ਵੀ ਗੱਲਬਾਤ ਚੱਲ ਰਹੀ ਹੈ ਕਿ ਇਹ ਮੌਕਾ ਹੈ ਕਿ ਸਾਰੀ ਪੋਲੀਟੀਕਲ ਪਾਰਟੀਜ਼ ਨੂੰ ਇੱਕ ਪਲੇਟਫਾਰਮ ਤੇ ਆ ਕੇ ਇੱਕ ਆਵਾਜ਼ ਨਾਲ ਗੱਲ ਕਰਨੀ ਹੋਏਗੀ, ਤਾਂ ਇਹ ਜਿਹੜਾ ਟੈਰਰ ਰਿਲੇਟਿਡ ਐਕਟੀਵਿਟੀਜ਼ ਨੂੰ ਉਸਨੂੰ ਰੋਕਿਆ ਜਾਏਗਾ। ਅਦਰਵਾਈਜ਼ ਹਮੇਸ਼ਾ ਜਿਹੜਾ ਦੁਸ਼ਮਣ ਹੋਏਗਾ ਉਹਦਾ ਫਾਇਦਾ ਚੁੱਕਦਾ ਰਹੇਗਾ।
ਜੀ ਪ੍ਰਦੀਪ, ਬਹੁਤ ਬਹੁਤ ਸ਼ੁਕਰੀਆ ਜੀ ਤਫਸੀਲੀ ਜਾਣਕਾਰੀ ਵਾਸਤੇ।
SBS radio. SBS.com.au